साधु संग की सुन हो मेरे मीता। मैं माँ साधु संग की सुन हो मेरे मीता। जी सुन हो मेरे मीता। कोट अपराध साध संग मितें, कोट अपराध साध संग मितें, संत कृपा ते जम ते छुटे, जाके मस्तक कर्म प्रभु पाए, साध संग नानक हर ध्याए, जाके मस्तक कर्म प्रभु पाए, साध शरण नानक ते आए, साध शरण नानक ते आए। महिमा साधु संग की सुन हो मेरे मीता। महिमा साधु संग की सुन हो मेरे मीता। जो मंदिर को थामे थमन, त्यों गुर का शब्द मने अस थमन। जो पाखान नाव चर तरे, प्राणी गुर चरण लगत निस्तरे। जो अंधकार दीपक परगास, गुर दर्शन देख मन होए बिगास। जो माँ उद्यान में मार्ग पावे, त्यों साधु संग मिल ज्योत प्रगटावे। जो महा उद्यान में मार्ग पावे, त्यों साधु संग मिल ज्योत प्रगटावे। तिन संतन की बाछों तूर, नानक की हर लोजा पूर। तिन संतन की बाछों धूर, अंतर जामी पुरख विधाते, श्रद्धा मन की पूरे। नानक दास एह सुख मांगे, मोको कर संतन की धूरे। मोको कर संतन की धूरे, एह निशानी साध की जिस पेटत तरिए। जम कंकर नेड़ न आवई, फिर बोड़ न मरिए। एह निशानी साध की जिन्ना सास ग्रास ना विसरे। हर नामा मन मंत उधन से सेई नानका, पूरन सोई संत मन मेरे तिन की ओट ले। मन तन अपना तिन जन दे, जिन जन अपना प्रभु पछाता। सो जन सर्ब थोक का दाता, तिस की शरण सर्ब सुख पावे। तिस के दर्श सब पाप मिटावे, अवर सियान पुसगली शाड। तिस जन की तू सेवा लाग, आवन जान ना होवी तेरा। नानक तिस जन के पूजो सद पैरा, संता की होए दासरी, एह अचारा सिखरी। हजूर बाणी दे विच बख्शिश कर रहे हन, ऐ जीव जे तू मनुच्छा जन्म सफल करना चाहुंदा है, तां फिर एक काम कर लै। केड़ा? संता की होए दासरी। पूरन महापुरख जो स्वास स्वास जपदे हन सतनाम श्री वाहे। महापुरख किस दा नाम है? ਹਜ਼ੂਰ ਬਾਣੀ ਵਿੱਚ ਬੜਾ ਸੁੰਦਰ ਖਿਆਲ ਦੇ ਰਹੇ ਹਨ। ਅਸੀਂ ਗੁਰੂ ਕੀ ਬਾਣੀ ਵਿਚਾਰ ਕਰੀਏ ਨਾ, ਪਤਾ ਲੱਗਦਾ ਹੈ ਬਈ ਕਿਹੜਾ ਸੰਤ ਹੈ ਅਤੇ ਕਿਹੜਾ ਅਸੰਤ ਹੈ। ਅਸੀਂ ਭਟਕ ਉਦੋਂ ਹੀ ਜਾਂਦੇ ਹਾਂ ਜਦੋਂ ਅਸੀਂ ਗੁਰੂ ਕੀ ਬਾਣੀ ਦੀ ਵਿਚਾਰ ਨਹੀਂ ਕਰਦੇ। ਮਹਾਂਪੁਰਖ ਦੀ ਨਿਸ਼ਾਨੀ ਹੈ, ਕਿਹੜੀ ਨਿਸ਼ਾਨੀ ਹੈ? ਜੋ ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਜਪਦੇ ਹਨ ਸਤਨਾਮ। ਸਾਧ ਨਾਮ ਕਿਹਦਾ ਹੈ? ਕਿਸੇ ਭੇਖ ਦਾ, ਜਾਂ ਗੇਰਵੇ ਕੱਪੜੇ ਪਾ ਕੇ, ਜਾਂ ਕੋਈ ਹੋਰ ਭੇਖ ਕਰਕੇ ਕੋਈ ਸੰਤ ਬਣ ਸਕਦਾ? ਨਹੀਂ, ਹਜ਼ੂਰ ਕਹਿੰਦੇ ਹਨ ਸੰਤ ਉਹ ਹੈ ਸਾਧ ਨਾਮ ਨਿਰਮਲ ਤਾਂਕੇ ਕਰਮ, ਜਿਨ੍ਹਾਂ ਦੇ ਨਿਰਮਲ ਕਰਮ ਹਨ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੈ, ਉਹਦਾ ਨਾਮ ਸਾਧ ਹੈ। ਔਰ ਐਸੇ ਸਾਧ ਦੀ ਤੀਰਥ ਵੀ ਚਰਨਾਂ ਦੀ ਤੂੜੀ ਲੋਚਦੇ ਹਨ। ਗੰਗਾ ਜਮਨਾ ਸੁਰਸਤੀ ਗੋਦਾਵਰੀ ਤੇ ਕਰੇ ਉੱਦਮ ਤੂਰ ਸਾਧੂ ਕੀ ਤਾਈ। ਉਹ ਤੀਰਥਾਂ ਨੂੰ ਵੀ ਪਵਿੱਤਰ ਕਰ ਦਿੰਦੇ ਹਨ ਐਸੇ ਮਹਾਂਪੁਰਖ ਜੋ ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਜਪਦੇ ਹਨ ਸਤਨਾਮ। ਇੱਕ ਵੈਸ਼ਨਵ ਮਤ ਦਾ ਸਾਧੂ ਜੋ ਹਰ ਛੇਵੇਂ ਮਹੀਨੇ ਗੰਗਾ 'ਤੇ ਜਾਇਆ ਕਰਦਾ ਸੀ, ਗੰਗਾ ਦਾ ਇਸ਼ਨਾਨ ਕਰਨਾ। ਉਪਰੰਤ ਫਿਰ ਇੱਕ ਨਿਯਮ ਵੀ ਇਸ ਦਾ ਹੈ ਕਿ ਜਲ ਪਾਣੀ ਵੀ ਉਸੇ ਪਾਸੋਂ ਹੀ ਛਕਣਾ ਜਿਸ ਨੇ ਗੰਗਾ ਦਾ ਇਸ਼ਨਾਨ ਕੀਤਾ ਹੋਵੇ। ਇੱਕ ਵੇਰਾ ਯਾਤਰਾ ਕਰਨ ਜਾ ਰਿਹਾ ਹੈ ਅਤੇ 4 ਕੁ ਮੀਲ ਹਰਿਦੁਆਰ ਤੋਂ ਉਰੇ ਰਾਤ ਪੈ ਗਈ। ਸਾਹਮਣੇ ਵੇਖਿਆ ਮਹਾਂਪੁਰਖਾਂ ਦੀ ਕੁਟੀਆ ਹੈ, ਚਲੋ ਰਾਤ ਇੱਥੇ ਕੱਟ ਲੈਂਦੇ ਹਾਂ। ਬੈਠ ਗਿਆ, ਮਹਾਂਪੁਰਸ਼ ਬੰਦਗੀ ਤੋਂ ਉੱਠੇ, ਨਿਤਨੇਮ ਕਰਕੇ ਉੱਠੇ। ਜੋ ਕੁਝ ਮਾਲਕ ਨੇ ਭੇਜਿਆ ਸੀ, ਜਲ ਪਾਣ ਪੁੱਛਿਆ ਮਹਾਂਪੁਰਖਾਂ ਨੂੰ। ਇਹ ਵੈਸ਼ਨਵ ਮਤ ਦੇ ਸਾਧੂ ਨੇ ਮਨ ਵਿੱਚ ਵਿਚਾਰਿਆ, ਬਈ ਇਹ ਤਾਂ ਰੋਜ਼ ਹੀ ਗੰਗਾ ਇਸ਼ਨਾਨ ਕਰ ਲੈਂਦੇ ਹੋਣਗੇ, ਇਹਨਾਂ ਨੂੰ ਪੁੱਛਣ ਦੀ ਕੀ ਲੋੜ ਹੈ? ਉੱਥੇ ਪ੍ਰਸਾਦ ਪਾਣੀ ਛਕ ਲਿਆ ਅਤੇ ਬਾਅਦ ਵਿੱਚ ਜਦੋਂ ਵਿਚਾਰ ਹੋਈ ਤਾਂ ਵੈਸ਼ਨਵ ਮਤ ਦਾ ਸਾਧੂ ਕਹਿਣ ਲੱਗਾ, ਮਹਾਰਾਜ ਆਪ ਤਾਂ ਬੜੇ ਭਾਗਸ਼ੀਲ ਹੋ ਜੋ ਗੰਗਾ ਦੇ ਕਿਨਾਰੇ ਬੈਠੇ ਹੋ ਔਰ ਤਕਰੀਬਨ ਰੋਜ਼ ਹੀ ਇਸ਼ਨਾਨ ਕਰ ਲੈਂਦੇ ਹੋਵੋਗੇ। ਤਾਂ ਇਹ ਮਹਾਂਪੁਰਖ ਜੋ ਮਨ ਕਰਕੇ ਈਸ਼ਵਰ ਦੇ ਚਰਨਾਂ ਵਿੱਚ ਜੁੜੇ ਹੋਏ ਮਹਾਂਪੁਰਖ ਕਹਿਣ ਲੱਗੇ, ਭਾਈ ਭਲੇ ਪੁਰਸ਼ਾ, ਜੇ ਸੱਚ ਪੁੱਛਦਾ ਹੈ ਤਾਂ ਸਾਨੂੰ ਇਹ ਵੀ ਪਤਾ ਨਹੀਂ ਬਈ ਗੰਗਾ ਕਿੱਧਰ ਨੂੰ ਵਗ ਰਹੀ ਹੈ। ਸਾਧ ਸੰਗਤ ਬੋਲੋ ਸ੍ਰੀ ਭਾਈ। ਮਨ ਵਿੱਚ ਬੜੀ ਕਿਰਨਾ ਆਈ, ਮਨਾ ਤੂੰ ਕਿੱਥੇ ਆ ਕੇ ਰਾਤ ਕੱਟੀ? ਜਿਨ੍ਹਾਂ ਨੇ ਅੱਜ ਤੱਕ ਗੰਗਾ ਦਾ ਹੀ ਇਸ਼ਨਾਨ ਨਹੀਂ ਕੀਤਾ, ਫਿਰ ਉਹਨਾਂ ਦੇ ਹੱਥੋਂ ਤੂੰ ਪ੍ਰਸਾਦ ਪਾਣੀ ਛਕਿਆ, ਤੇਰਾ ਸਾਰੇ ਜੀਵਨ ਦਾ ਕੀਤਾ ਹੋਇਆ ਪ੍ਰਣ ਅੱਜ ਟੁੱਟ ਗਿਆ। ਹੁਣ ਇਹ ਕਰਮ ਕਾਂਡੀ ਸਾਧੂ ਯਤਨ ਕਰਦਾ ਮੈਨੂੰ ਨੀਂਦ ਆ ਜਾਵੇ, ਨਹੀਂ ਆਉਂਦੀ। ਮਨ ਵਿੱਚ ਇਹੀ ਹੈ ਬਈ ਸਾਰੇ ਜੀਵਨ ਦਾ ਕੀਤਾ ਹੋਇਆ ਅੱਜ ਬੇਅਰਥ ਹੋ ਗਿਆ। ਅੱਧੀ ਰਾਤ ਹੋ ਗਈ, ਕੀ ਤੱਕਿਆ, 3 ਗਊਆਂ ਆਈਆਂ ਹਨ ਜਿਨ੍ਹਾਂ ਦੇ ਰੰਗ ਕਾਲੇ ਸਿਆਹ ਹਨ, ਤੇ ਜਿੱਥੋਂ ਦੀ ਮਹਾਂਪੁਰਖਾਂ ਦੇ ਸਰੀਰ ਦਾ ਇਸ਼ਨਾਨ ਦਾ ਜਲ ਜਿਸ ਟੋਏ ਵਿੱਚ ਪੈਂਦਾ ਸੀ ਨਾ, ਇਹਨਾਂ ਗਊਆਂ ਨੇ ਉੱਥੋਂ ਆ ਕੇ ਜਲ ਛਕਿਆ, ਇਹਨਾਂ ਦੇ ਰੰਗ ਚਿੱਟੇ ਹੋ ਗਏ। ਇਸ ਕਰਮ ਕਾਂਡੀ ਮਹਾਤਮਾ ਦੇ ਹੈਰਾਨੀ ਦੀ ਹੱਦ ਨਾ ਰਹੀ, ਭਈ ਪਹਿਲਾਂ ਕਾਲਾ ਰੰਗ ਸੀ, ਇਸ ਜਲ ਦੇ ਵਿੱਚ ਕਿਹੜੀ ਕਰਾਮਾਤ ਹੈ ਜਿਸ ਕਰਕੇ ਇਹਨਾਂ ਦਾ ਰੰਗ ਚਿੱਟਾ ਹੋ ਗਿਆ, ਅਤੇ ਨਾਲੇ ਇਸ ਵਕਤ ਇੱਥੇ ਗਊਆਂ ਦੇ ਆਉਣ ਦਾ ਕੀ ਕੰਮ ਹੈ? ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਅੱਗੇ ਹੋ ਕੇ ਪੁੱਛਣ ਲੱਗਾ, ਤੁਸੀਂ ਕੌਣ ਹੋ? ਆਵਾਜ਼ ਆਈ, ਮੈਂ ਗੰਗਾ ਹਾਂ, ਮੈਂ ਗੋਦਾਵਰੀ ਹਾਂ, ਮੈਂ ਸੁਰਸਤੀ ਹਾਂ, ਅਤੇ ਇੱਥੇ ਕੀ ਕਰਨ ਆਈਆਂ ਹੋ? ਅਖੇ ਦੁਨੀਆਂ ਦੇ ਜੀਵ ਇਸ਼ਨਾਨ ਕਰਕੇ ਪਾਪਾਂ ਦੀ ਮੈਲ ਸਾਡੇ 'ਤੇ ਸਿੱਟ ਜਾਂਦੇ ਹਨ, ਸਾਡੇ ਰੰਗ ਕਾਲੇ ਹੋ ਜਾਂਦੇ ਹਨ। ਔਰ ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੀਆਂ ਹਾਂ ਬਈ ਕੋਈ ਐਸਾ ਮਹਾਂਪੁਰਖ ਭੇਜ ਜਿਹਦੇ ਚਰਨਾਂ ਨਾਲ ਛੋਇਆ ਹੋਇਆ ਜਲ ਅਸੀਂ ਵਰਤੀਏ ਅਤੇ ਇਹ ਪਾਪਾਂ ਦੀ ਮੈਲ ਲੱਥ ਜਾਵੇ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਇਹ ਮਹਾਂਪੁਰਸ਼ਾਂ ਦੇ ਸਰੀਰ ਨਾਲੋਂ ਜਲ ਛੋਹ ਕੇ ਆਉਂਦਾ ਹੈ ਅਤੇ ਉਹ ਜਲ ਅਸੀਂ ਪੀਂਦੀਆਂ ਹਾਂ, ਪਾਪਾਂ ਦੀ ਮੈਲ ਲੱਥ ਜਾਂਦੀ ਹੈ। ਹਜ਼ੂਰ ਦੀ ਬਾਣੀ ਵੀ ਕਹਿ ਰਹੀ ਹੈ ਕਿ ਗੰਗਾ ਜਮਨਾ ਸੁਰਸਤੀ ਗੋਦਾਵਰੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈਂ, ਕਿਲ ਬਿਖ ਮੈਲ ਭਰੇ ਭਰੇ ਹੰਬਰੇ ਵਿੱਚ, ਹੰਬਰੀ ਮੈਲ ਸਾਧੂ ਕੀ ਧੂੜ ਗਵਾਈ। ਦੁਨੀਆਂ ਜਾਂਦੀ ਹੈ ਤੀਰਥਾਂ 'ਤੇ ਪਾਪ ਉਤਾਰਨ ਲਈ ਅਤੇ ਤੀਰਥ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜੀ ਲੈ ਕੇ ਆਪਣੇ ਪਾਪ ਉਤਾਰਦੇ ਹਨ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਇਸ ਲਈ ਹਜ਼ੂਰ ਕਹਿੰਦੇ ਹਨ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਕੀ ਮਹਿਮਾ ਹੈ ਮਹਾਂਪੁਰਖਾਂ ਦੀ, ਆਖਿਆ ਪਿੰਗਲ ਪਰਬਤ ਪਾਰ ਪਰੇ। ਇੱਕ ਪਿੰਗਲਾ ਜਿਹੜਾ ਪੱਧਰ 'ਤੇ ਵੀ ਨਹੀਂ ਤੁਰ ਸਕਦਾ ਉਹ ਕਈ ਪਰਬਤ ਪਾਰ ਕਰ ਸਕਦਾ, ਅਤੇ ਫਿਰ ਇੱਥੇ ਹੀ ਬਸ ਨਹੀਂ, ਮਹਾਂਪੁਰਖ ਦੀ ਨਦਰ ਹੋ ਜਾਵੇ। ਪਿੰਗਲ ਪਰਬਤ ਪਾਰ ਪਰੇ ਖਲ ਚਿੱਤਰ ਬਕੀਤਾ। ਇੱਕ ਮਹਾਂਮੂਰਖ ਚਾਰ ਵੇਦ ਦਾ ਵਕਤਾ ਬਣ ਸਕਦਾ ਜੇ ਮਹਾਂਪੁਰਖ ਉਹਦੇ 'ਤੇ ਨਦਰ ਕਰ ਦੇਣ। ਅੰਧਲੇ ਤ੍ਰਿਭਵਨ ਸੂਝਿਆ, ਜਿਹੜਾ ਨੇਤਰਾਂ ਤੋਂ ਹੀਣ ਹੈ ਉਹ ਤਾਂ ਸਾਹਮਣੇ ਪਈ ਹੋਈ ਵਸਤੂ ਨੂੰ ਨਹੀਂ ਵੇਖ ਸਕਦਾ। ਹਜ਼ੂਰ ਕਹਿੰਦੇ ਹਨ ਜੇ ਮਹਾਂਪੁਰਖ ਉਸ ਉੱਤੇ ਰਹਿਮ 'ਤੇ ਨਦਰ ਕਰ ਦੇਵੇ ਤਾਂ ਉਹ ਤ੍ਰਿਲੋਕੀ ਦੀ ਸਾਰ ਜਾਣ ਸਕਦਾ, ਖਬਰ ਜਾਣ ਸਕਦਾ। ਇਹ ਹੈ ਮਹਾਂਪੁਰਖਾਂ ਦੀ ਸੰਗਤ ਦਾ ਫਲ। ਅੰਧਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ। ਸਾਰੇ ਜਪੋ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਜੀ, ਸੁਣੋ ਮੇਰੇ ਮੀਤਾ। ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਜੰਗਲ ਵਿੱਚੋਂ ਵਿਚਰ ਰਹੇ ਹਨ। ਮਰਦਾਨੇ ਨੇ ਆਖਿਆ ਗਰੀਬ ਨਿਵਾਜ ਬੜੀ ਭੁੱਖ ਲੱਗੀ ਹੈ, ਕਿਤੇ ਠਾਰ ਕਰੋ ਤਾਂ ਪ੍ਰਸਾਦ ਸਕੀਏ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਥੋੜ੍ਹੀ ਦੂਰ 'ਤੇ ਪਿੰਡ ਹੈ ਅਤੇ ਉੱਥੇ ਜਾ ਕੇ ਤੈਨੂੰ ਇੱਕ ਸੰਤ ਸੇਵੀ, ਗੁਰਮੁਖ ਇੱਥੇ ਰਹਿੰਦਾ ਹੈ ਜਿਹੜਾ ਆਏ ਗਏ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਦਾ, ਅੱਜ ਤੈਨੂੰ ਪ੍ਰਸਾਦ ਉਹਦੇ ਪਾਸੋਂ ਛਕਾਵਾਂਗੇ। ਹਜ਼ੂਰ ਪਹੁੰਚ ਗਏ। ਇਹ ਗੁਰਮੁਖ ਆਪਣੀ ਕੁੱਲੀ ਵਿੱਚੋਂ ਆਪਣੀ ਝੁੱਗੀ ਵਿੱਚੋਂ ਬਾਹਰ ਆਇਆ, ਜੀਵ ਆਇਆ ਆਖਿਆ, ਮੱਥਾ ਟੇਕਿਆ, ਆਪਣੀ ਝੁੱਗੀ ਵਿੱਚ ਲੈ ਗਿਆ ਗਰੀਬ ਨਿਵਾਜ, ਪ੍ਰਸ਼ਾਦ ਛਕੋ। ਬੜੇ ਪਿਆਰ ਦੇ ਨਾਲ ਹਜ਼ੂਰ ਦੀ ਸੇਵਾ ਕੀਤੀ। ਔਰ ਇਸ ਦਾ ਨਿਯਮ ਸੀ ਕਿ ਮਹਾਂਪੁਰਖਾਂ ਨੂੰ ਪ੍ਰਸ਼ਾਦ ਪਾਣੀ ਛਕਾ ਕੇ ਅਤੇ ਇੱਕ ਪ੍ਰਸ਼ਨ ਕਰਨਾ, ਪੁੱਛਣਾ ਬਈ ਮਹਾਂਪੁਰਖਾਂ ਦੀ ਸੇਵਾ ਦਾ ਫਲ ਕੀ ਮਿਲਦਾ। ਕਿਸੇ ਨੇ ਕਹਿ ਦਿੱਤਾ ਬਈ ਜਿਹੜਾ ਸੰਤਾਂ ਦੀ ਸੇਵਾ ਕਰੇ ਉਹਦੀ ਜਗਤ ਵਿੱਚ ਬੜੀ ਜੈ ਜੈਕਾਰ ਹੋ ਜਾਂਦੀ ਹੈ। ਕਿਸੇ ਨੇ ਕਹਿ ਦਿੱਤਾ ਧਨ ਦੌਲਤ ਬਹੁਤ ਪ੍ਰਾਪਤ ਹੋ ਜਾਂਦੇ ਹਨ, ਕਿਸੇ ਨੇ ਕਹਿ ਦਿੱਤਾ ਪੁੱਤਰ ਦੀ ਦਾਤ ਮਿਲ ਜਾਂਦੀ ਹੈ, ਪਰ ਇਸ ਦੀ ਤਸੱਲੀ ਨਹੀਂ ਹੋਈ। ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਅੱਗੇ ਵੀ ਇਹੀ ਸਵਾਲ ਰੱਖਿਆ ਬਈ ਮਹਾਂਪੁਰਖਾਂ ਦੀ ਸੰਗਤ ਔਰ ਸੇਵਾ ਦਾ ਫਲ ਕੀ ਹੈ। ਹਜ਼ੂਰ ਕਹਿਣ ਲੱਗੇ ਭਾਈ ਤੈਨੂੰ ਅੱਖੀਂ ਵਿਖਾਈਏ ਜਾਂ ਕਹਿ ਸੁਣਾਈਏ। ਤਾਂ ਕਹਿਣ ਲੱਗਾ ਜੀ ਜੇ ਅੱਖੀਂ ਵਿਖਾਓ ਤਾਂ ਬੜੀ ਮਿਹਰਬਾਨੀ, ਬਹੁਤ ਕਿਰਪਾ ਤੁਹਾਡੀ। ਹਜ਼ੂਰ ਕਹਿਣ ਲੱਗੇ ਫਿਰ ਐਸ ਦਸ਼ਾ ਵੱਲ ਚਲਾ ਜਾ, ਇੱਕ ਬੋਹੜ ਦਾ ਬ੍ਰਿਸ਼ ਆਵੇਗਾ, ਉੱਥੇ ਬੈਠ ਜਾਵੀਂ ਤੇ ਤੈਨੂੰ ਤੇਰੇ ਸਵਾਲ ਦਾ ਜਵਾਬ ਮਿਲੇਗਾ। ਔਰ ਉੱਥੇ ਬੈਠ ਕੇ ਤੂੰ ਜਪਣਾ ਹੈ ਸਤਨਾਮ। ਫਿਰ ਪਿਆਰ ਨਾਲ ਬੋਲੀਏ ਸਤਨਾਮ। ਜਾ ਕੇ ਬੈਠ ਗਿਆ, ਵਾਹਿਗੁਰੂ ਸ਼ਬਦ ਦਾ ਉਚਾਰਨ ਕੀਤਾ, ਬਿਰਤੀ ਉਥਾਨ ਹੋਈ, ਸਾਹਮਣੇ ਕੀ ਤੱਕਿਆ ਕਾਂ ਔਰ ਕਾਮਣੀ, ਸਾਹਮਣੇ ਬੈਠੇ ਹਨ ਔਰ ਇਸ ਦੀ ਦ੍ਰਿਸ਼ਟੀ ਪੈਂਦਿਆਂ ਹੀ ਇਹਨਾਂ ਦੇ ਰੰਗ ਚਿੱਟੇ ਹੋ ਗਏ। ਵਾਪਸ ਮੁੜ ਆਇਆ, ਹਜ਼ੂਰ ਕਹਿਣ ਲੱਗੇ ਭਾਈ ਕੱਲ ਫਿਰ ਜਾਵੀ, ਕੱਲ ਤੈਨੂੰ ਤੇਰੇ ਸਵਾਲ ਦਾ ਜਵਾਬ ਮਿਲੇਗਾ। ਦੂਸਰੇ ਦਿਨ ਜਦੋਂ ਗਿਆ, ਕੀ ਵੇਖਦਾ ਹੈ, ਬੱਗਿਆਂ ਦੀ ਜੋੜੀ ਬੈਠੀ ਹੈ ਤੇ ਇਸ ਦੀ ਦ੍ਰਿਸ਼ਟੀ ਪੈਂਦਿਆਂ ਹੀ ਇਹ ਹੰਸਾਂ ਦੀ ਜੋੜੀ ਹੋ ਗਈ। ਜੋ ਤਿਸ ਭਾਵੈ ਨਾਨਕਾ ਤਾਂ ਕਾਗੋਂ ਹੰਸ ਕਰੇ। ਵਾਪਸ ਮੁੜ ਆਇਆ ਗਰੀਬ ਨਿਵਾਜ, ਮੇਰੇ ਸਵਾਲ ਦਾ ਮੈਨੂੰ ਜਵਾਬ ਅੱਜ ਵੀ ਨਹੀਂ ਮਿਲਿਆ। ਹਜ਼ੂਰ ਕਹਿਣ ਲੱਗੇ ਬਈ ਕੱਲ ਜਾਵੀਂ, ਕੱਲ ਤੈਨੂੰ ਜ਼ਰੂਰ ਮਿਲੇਗਾ। ਅੱਜ ਤੀਸਰਾ ਦਿਨ ਹੈ ਔਰ ਬੈਠ ਕੇ ਜਪ ਰਿਹਾ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਬਿਰਤੀ ਉਥਾਨ ਹੋਈ, ਕੀ ਤੱਕਿਆ, ਜਿਹੜੇ ਕੱਲ ਹੰਸਾਂ ਦੇ ਜੋੜੇ ਬੈਠੇ ਸਨ ਅੱਜ ਦੇਵ ਮੂਰਤੀਆਂ ਹਨ, ਅੱਜ ਦੇਵਤੇ ਹਨ। ਬੈਕੁੰਠ ਵਿੱਚੋਂ ਬੇਬਾਨ ਆਏ ਹਨ ਉਹਨਾਂ ਨੂੰ ਲੈਣ ਲਈ, ਤੇ ਛੇਤੀ ਨਾਲ ਉੱਠ ਕੇ ਨਮਸਕਾਰ ਕੀਤੀ। ਕਹਿਣ ਲੱਗਾ ਜੀ ਮਹਾਂਪੁਰਖਾਂ ਦੀ ਸੰਗਤ ਦਾ ਫਲ ਦੱਸੋ ਕੀ ਮਿਲਦਾ। ਤਾਂ ਇਹਨਾਂ ਦੇਵ ਮੂਰਤੀਆਂ ਨੇ ਪਹਿਲਾਂ ਤਾਂ ਇਸ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਆਖਿਆ ਭਾਈ ਭਲੇ ਪੁਰਸ਼ਾ, ਤੈਨੂੰ ਅਜੇ ਵੀ ਪਤਾ ਨਹੀਂ ਲੱਗਾ ਮਹਾਂਪੁਰਸ਼ਾਂ ਦੀ ਸੇਵਾ ਦਾ ਕੀ ਫਲ ਹੁੰਦਾ। ਉਹ ਤੂੰ ਜਦੋਂ ਪਰਸੋਂ ਆਇਆ ਸੈਂ, ਅਸੀਂ ਕਾਂ ਔਰ ਕਾਮਣੀ ਸਾਂ, ਕਾਗਜੂਨੀ ਵਿੱਚ ਸਾਂ, ਤੇ ਤੇਰੀ ਦ੍ਰਿਸ਼ਟ ਪੈਂਦਿਆਂ ਹੀ ਸਾਡੇ ਰੰਗ ਚਿੱਟੇ ਹੋ ਗਏ। ਕੱਲ ਜਦੋਂ ਤੂੰ ਆਇਆ ਸਾਨੂੰ ਹੰਸ ਦੀ ਪਦਵੀ ਪ੍ਰਾਪਤ ਹੋ ਗਈ, ਅੱਜ ਜਦੋਂ ਤੂੰ ਸਾਡੇ 'ਤੇ ਦ੍ਰਿਸ਼ਟੀ ਪਾਈ ਹੈ ਅਸੀਂ ਦੇਵਤੇ ਬਣ ਗਏ ਹਾਂ। ਤੂੰ ਕੀਤੀ ਹੈ ਮਹਾਂਪੁਰਖਾਂ ਦੀ ਸੇਵਾ, ਆਏ ਗਏ ਸੰਤਾਂ ਮਹਾਤਮਾ ਦੀ ਤੂੰ ਸੇਵਾ ਕਰਦਾ ਰਿਹਾ, ਔਰ ਇਹਦੇ ਸਦਕੇ ਅੱਜ ਗੁਰੂ ਨਾਨਕ ਤੇਰੇ ਘਰ ਆਇਆ ਜੋ ਆਪ ਨਿਰੰਕਾਰ ਹੈ। ਤੂੰ ਉਹਨਾਂ ਦੇ ਦਰਸ਼ਨ ਕਰਕੇ ਆਉਂਦਾ ਸੀ, ਅਸੀਂ ਤੇਰੇ ਦਰਸ਼ਨ ਕਰਕੇ ਇਸ ਮਰਾਤਵੇ ਪੁੱਜੇ ਹਾਂ। ਪਤਾ ਨਹੀਂ ਮਾਲਕ ਤੈਨੂੰ ਦਰਗਾਹ ਵਿੱਚ ਕਿੱਡਾ ਉੱਚਾ ਮਰਾਤਬਾ ਦੇਵੇਗਾ। ਸਾਧ ਸੰਗਤ ਬੋਲੋ ਤੇਰੀ ਵਾਹਿਗੁਰੂ। ਸੋ ਇਸਨੇ ਮੱਥਾ ਟੇਕਿਆ, ਇਹ ਹੈ ਮਹਾਂਪੁਰਸ਼ਾਂ ਦੀ ਸੰਗਤ ਦਾ ਫਲ। ਹਜ਼ੂਰ ਕਹਿੰਦੇ ਹਨ ਨਾ ਭਈ ਪ੍ਰਾਪਤ ਮਾਨਕ ਦੇ ਹੋਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਸਾਧੂ ਦੀ ਸੰਗਤ ਵਿੱਚ ਬਹਿ ਕੇ ਮਾਲਕ ਦੀ ਸਿਫਤ ਸਲਾਹ ਕਰ, ਜਨਮਾਂ ਦੀ ਤੇਰੇ ਮਨ ਦੀ ਮੈਲ ਕੱਟੀ ਜਾਏਗੀ, ਤੇਰਾ ਲੋਕ ਵੀ ਸੁਖੀ ਹੋਵੇਗਾ, ਪਰਲੋਕ ਵੀ ਸੋਹੇਲਾ ਹੋਵੇਗਾ। ਆਓ ਸਾਰੇ ਮਿਲ ਕੇ ਪੜੀਏ।
ਮੈਂ ਮਾਂ ਸਾਧੂ ਸੰਗ ਕੀ, ਸੁਣ ਹੋ ਮੇਰੇ ਮੀਤਾ, ਜੈਸੇ ਮੰਦਰ ਮੇ ਬਲ ਹਰ ਨਾ ਠਹਿਰੇ, ਨਾਮ ਬਿਨਾ ਕੈਸੇ ਪਾਰ ਉਤਰੇ, ਕੁੰਭ ਬਿਨਾ ਜਲ ਨਾਹੇ ਟਿਕਾਵੇ, ਸਾਧੂ ਬਿਨ ਐਸੇ ਅਬਗਤ ਜਾਵੇ, ਜੈਸੇ ਹਲ ਹਰ ਬਿਨ ਜਿਮੀ ਨਹੀਂ ਬੋਈਏ, ਸੂਤ ਬਿਨਾ ਕੈਸੇ ਮਣੀ ਪਰੋਈਏ, ਕੁੰਡੀ ਬਿਨ ਕਿਆ ਗੰਠ ਚੜਾਈਏ, ਸਾਧੂ ਬਿਨ ਐਸੇ ਅਬਗਤ ਜਾਈਏ, ਜੈਸੇ ਮਾਤ ਪਿਤਾ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕੱਪੜੇ ਧੋਈ, ਘੋੜ ਬਿਨਾ ਕੈਸੇ ਹਸਵਾਰ, ਸਾਧੂ ਬਿਨ
ਨਾ ਹੀ ਦਰਬਾਰ। ਹਜ਼ੂਰ ਨੇ ਕੁਝ ਦ੍ਰਿਸ਼ਟਾਂਤ ਦੇ ਕੇ ਦੱਸਿਆ ਹੈ ਬਈ, ਜੈਸੇ ਮੰਦਰ ਮੇ ਬਲ ਹਰ ਨਾ ਠਹਿਰੇ, ਜਿਸ ਤਰ੍ਹਾਂ ਸ਼ਤੀਰੀ ਤੋਂ ਬਿਨਾਂ, ਥੰਮ ਤੋਂ ਬਿਨਾਂ ਮੰਦਰ ਨਹੀਂ ਉਸਰ ਸਕਦੇ, ਇਸੇ ਤਰ੍ਹਾਂ ਬਿਨਾਂ ਮਹਾਂਪੁਰਖਾਂ ਦੀ ਸੰਗਤ ਦੇ ਨਾਮ ਬਿਨਾਂ ਕੈਸੇ ਪਾਰ ਉਤਰੇ ਅਤੇ ਨਾਮ ਜਪਿਆ ਕਿੱਥੇ ਜਾਏ। ਕਿਉਂਕਿ ਜਿਹੋ ਜਿਹੀ ਸੰਗਤ ਮਿਲੇ ਉਸ ਸੰਗਤ ਨੂੰ ਹੀ ਇਹ ਮਨ ਕਬੂਲਦਾ ਹੈ। ਹਜ਼ੂਰ ਨੇ ਬਾਣੀ ਵਿੱਚ ਦੱਸਿਆ, ਕੁੰਭ ਬਿਨਾਂ ਜਲ ਨਾਹੇ ਟਿਕਾਵੇ, ਜਿਸ ਤਰ੍ਹਾਂ ਬਰਤਨ ਤੋਂ ਬਿਨਾਂ ਜਲ ਨਹੀਂ ਠਹਿਰ ਸਕਦਾ, ਇਸੇ ਤਰ੍ਹਾਂ ਬਿਨਾਂ ਜਪਣ ਦੇ, ਬਿਨਾਂ ਮਹਾਂਪੁਰਖਾਂ ਦੀ ਸੰਗਤ ਦੇ ਤੇਰਾ ਜੀਵਨ ਸਫਲ ਨਹੀਂ ਹੋ ਸਕਦਾ। ਇਸ ਲਈ ਤੂੰ ਸਤ ਸੰਗਤ ਵਿੱਚ ਬਹਿ ਕੇ, ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਬਹਿ ਕੇ ਆਪਣਾ ਜੀਵਨ, ਆਪਣਾ ਲੋਕ ਸੁਖੀ, ਪਰਲੋਕ ਸੁਹੇਲਾ ਕਰ ਸਕਦਾ ਹੈ। ਮਹਿਮਾ ਸਾਧੂ ਸੰਗ ਕੀ, ਸੁਣ ਹੋ ਮੇਰੇ ਮੀਤਾ। ਮਹਿਮਾ ਸਾਧੂ ਸੰਗ ਕੀ, ਸੁਣ ਹੋ ਮੇਰੇ ਮੀਤਾ। ਮਹਿਮਾ ਸਾਧੂ ਸੰਗ ਕੀ, ਸੁਣ ਹੋ ਮੇਰੇ ਮੀਤਾ ਜੀ, ਸੁਣ ਹੋ ਮੇਰੇ ਮੀਤਾ। ਸਾਧੂ ਸੰਗ ਕੀ, ਸੁਣ ਹੋ ਮੇਰੇ ਮੀਤਾ ਜੀ, ਸੁਣ ਹੋ ਮੇਰੇ।